ਮਤਾ ਸਮਝੋ ਕਿ ਕੇਵਲ ਸਿੱਖ ਹੀ ਦਸਤਾਰ ਸਜਾਉਂਦੇ ਸਨ, ਨਹੀਂ, ਹਾਂ ਸਟਾਈਲ ਵੱਖਰੇ ਵੱਖਰੇ ਹੋ ਸਕਦੇ ਨੇ, ਬੰਨਣ ਦਾ ਢੰਗ ਅਲੱਗ ਅਲੱਗ ਹੋ ਸਕਦਾ, ਪਰ ਕੇਵਲ ਸਿੱਖ ਹੀ ਨਹੀਂ ਬਣਦੇ ਬਲਕਿ ਪਠਾਨ ਵੀ ਆਪਣੇ ਸਿਰਾਂ ਉੱਤੇ ਦਸਤਾਰ ਸਜਾਉਂਦੇ ਨੇ। ਜੇ ਕਿਤੇ ਤੁਸੀਂ ਥੋੜ੍ਹਾ ਜਿਹਾ ਇਸ ਹਿਸਟਰੀ ਦੀ ਬੈਕਗਰਾਊਂਡ ਤੱਕ ਪਹੁੰਚੋ ਤਾਂ ਤੁਹਾਨੂੰ ਇਹਨਾਂ 'ਤੇ ਖਿਆਲ ਹੋਵੇਗਾ। ਹਿੰਦੁਸਤਾਨ ਵਿੱਚ ਤੁਹਾਨੂੰ ਯਾਦ ਹੈ ਕਿ ਲੋਧੀ ਰਾਜਿਆਂ ਨੇ ਕਦੋਂ ਰਾਜ ਕੀਤਾ ਅਤੇ ਉਹਨਾਂ ਦਾ ਨਾਮ ਕੀ ਸੀ? ਲੋਧੀ ਬਾਦਸ਼ਾਹ। ਵੈਸੇ ਜਿਸ ਸ਼ਹਿਰ ਨਾਲ ਮੈਂ ਸੰਬੰਧ ਰੱਖਦਾ ਲੁਧਿਆਣਾ, ਇਹ ਲੁਧਿਆਣਾ ਵੀ ਲੋਧੀਆਂ ਦਾ ਵਸਾਇਆ ਹੋਇਆ ਹੈ, ਕਿਉਂਕਿ ਇਸ ਸ਼ਹਿਰ ਦਾ ਨਾਮ ਪਹਿਲੋਂ ਲੋਧੀ ਆਣਾ ਹੁੰਦਾ ਸੀ, ਲੋਧੀਆਂ ਦੇ ਵਸਣ ਦਾ ਟਿਕਾਣਾ, ਅਤੇ ਹੌਲੀ ਹੌਲੀ ਵਿਗੜ ਕੇ ਲੁਧਿਆਣਾ ਬਣਿਆ। ਇਹ ਵੀ ਸ਼ਹਿਰ ਲੋਧੀਆਂ ਦਾ ਵਸਾਇਆ ਹੋਇਆ, ਹਿੰਦੁਸਤਾਨ ਵਿੱਚ ਲੋਧੀ ਆਇਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਾਕਾਇਦਾ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਕਿ ਜਿਸ ਵੇਲੇ ਬਾਬਰ ਇਸ ਭਾਰਤ ਵਾਲੇ ਇਲਾਕੇ ਵਿੱਚ ਹਿੰਦੁਸਤਾਨ ਵਿੱਚ ਪਹੁੰਚਿਆ, ਉਸ ਵੇਲੇ ਹਿੰਦੁਸਤਾਨ ਵਿੱਚ ਲੋਧੀਆਂ ਦਾ ਰਾਜ ਸੀ, ਲੋਧੀ ਖਾਨਦਾਨ ਦਾ ਰਾਜ ਸੀ। ਅਤੇ ਲੋਧੀਆਂ ਦੇ ਤਿੰਨ ਵੱਡੇ ਬਾਦਸ਼ਾਹ ਸਨ, ਸਿਕੰਦਰ ਲੋਧੀ, ਇਬਰਾਹਿਮ ਲੋਧੀ ਅਤੇ ਬਹਿਲੋਲ ਲੋਧੀ। ਸੰਨ 1526 ਵਿੱਚ ਲੋਧੀ ਖਾਨਦਾਨ ਦਾ ਜਿਹੜਾ ਰਾਜ ਸੀ ਉਹ ਹਿੰਦੁਸਤਾਨ ਵਿੱਚੋਂ ਖਤਮ ਹੋਇਆ ਜਿਸ ਵੇਲੇ ਬਾਬਰ ਨੇ ਹਮਲਾ ਕੀਤਾ। ਹੁਣ ਲੋਧੀ ਤਾਂ ਖਤਮ ਹੋ ਗਿਆ, ਮੁਗਲ ਖਾਨਦਾਨ ਦਾ ਰਾਜ ਸ਼ੁਰੂ ਹੋਇਆ, ਅਤੇ ਪਹਿਲਾ ਸੀ ਬਾਬਰ, ਦੂਸਰਾ ਸੀ ਹਮਾਯੂੰ, ਤੀਸਰਾ ਸੀ ਅਕਬਰ, ਚੌਥਾ ਸੀ ਜਹਾਂਗੀਰ, ਪੰਜਵਾਂ ਸੀ ਸ਼ਾਹਜਹਾਨ, ਛੇਵਾਂ ਸੀ ਔਰੰਗਜ਼ੇਬ, ਸੱਤਵਾਂ ਸੀ ਬਹਾਦੁਰ ਸ਼ਾਹ ਅਤੇ ਅੱਠਵਾਂ ਸੀ ਫਰੁਖਸੀਅਰ। ਇਸ ਤਰ੍ਹਾਂ ਪਰੰਪਰਾ ਚੱਲਦੀ ਰਹੀ ਅੱਗੇ ਤੱਕ। ਅਤੇ ਜੇ ਕਦੇ ਤੁਹਾਨੂੰ ਮੌਕਾ ਮਿਲਿਆ ਤਾਂ ਇੱਕ ਕੰਮ ਜ਼ਰੂਰ ਕਰਿਓ, ਜੇ ਕਿਤੇ ਇਤਿਹਾਸ ਵਿੱਚੋਂ ਪੁਰਾਣੀਆਂ ਫੋਟੋਆਂ ਲੱਭ ਜਾਣ ਕਿਸੇ ਮਿਊਜ਼ੀਅਮ ਵਿੱਚ, ਤਾਂ ਘੱਟੋ ਘੱਟ ਬਾਬਰ ਦੀ, ਹਮਾਯੂੰ ਦੀ, ਅਕਬਰ ਦੀ, ਜਹਾਂਗੀਰ ਦੀ, ਸ਼ਾਹਜਹਾਨ ਦੀ, ਇਹਨਾਂ ਸਾਰਿਆਂ ਦੀਆਂ ਨਾ ਫੋਟੋਆਂ ਜ਼ਰੂਰ ਧਿਆਨ ਨਾਲ ਵੇਖਿਓ, ਤੁਹਾਨੂੰ ਇਹ ਗੱਲ ਜ਼ਰੂਰ ਦੱਸੇਗੀ ਕਿ ਇਹ ਸਾਰੇ ਦੇ ਸਾਰੇ ਬਾਦਸ਼ਾਹ ਆਪਣੇ ਸਿਰ ਉੱਤੇ ਕਦੇ ਤਾਜ ਨਹੀਂ ਸਨ ਪਹਿਣਦੇ, ਸੋਨੇ ਦਾ ਚਾਂਦੀ ਦਾ ਬਣਾਇਆ ਹੋਇਆ ਤਾਜ ਨਹੀਂ ਸਨ ਰੱਖਦੇ, ਨਹੀਂ, ਬਲਕਿ ਆਪਣੇ ਸਿਰ ਉੱਤੇ ਇਸ ਬਾਦਸ਼ਾਹੀ ਦੀ ਨਿਸ਼ਾਨੀ ਵਜੋਂ ਵੀ ਜੋ ਕੁਝ ਪਹਿਣਦੇ ਸਨ, ਗੁਰਮੁਖ ਸਿੱਖੋ ਤੁਹਾਡੇ ਵਰਗੀ ਦਸਤਾਰ ਬੰਨਿਆ ਕਰਦੇ ਸਨ, ਉਹਨਾਂ ਦੀ ਪੱਗ ਤੁਹਾਡੇ ਵਰਗੀ ਹੁੰਦੀ ਸੀ, ਅਤੇ ਉਹਨਾਂ ਦੀ ਦਸਤਾਰ ਹੀ ਇੱਕ ਵਿਸ਼ੇਸ਼ ਕਿਸਮ ਦੀ ਬਣਾਈ ਗਈ ਸੀ ਜਿਹਦੇ ਤੋਂ ਉਹਨਾਂ ਦੀ ਬਾਦਸ਼ਾਹਤ ਦੇ ਚਿੰਨ੍ਹ ਪ੍ਰਗਟ ਹੁੰਦੇ ਸਨ, ਬਈ ਇਹ ਬਾਦਸ਼ਾਹ ਹੈ। ਇਸ ਲਈ ਤੁਹਾਨੂੰ ਇੱਕ ਹਿਸਟੋਰੀਕਲ ਗੱਲ ਤਾਂ ਯਾਦ ਹੋਵੇਗੀ, ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਸਤਾਰ ਸਜਾਈ, ਗੁਰਤਾ ਗੱਦੀ ਉੱਤੇ ਬੈਠੇ, ਭਾਈ ਨੱਥਾ ਅਤੇ ਅਬਦੁੱਲ ਨੇ ਜਿਸ ਵੇਲੇ ਸਤਿਗੁਰੂ ਦੀ ਉਸਤਤ ਵਿੱਚ ਵਾਰ ਗਾਈ, ਜਿਸ ਵੇਲੇ ਉਹਨਾਂ ਨੇ ਇਹ ਗੱਲ ਆਖੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਨੇ, ਅਤੇ ਉਸ ਵੇਲੇ ਜਿਹੜੀ ਉਹਨਾਂ ਨੇ ਕਵਿਤਾ ਰਚੀ ਨਾ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਤਾਂ ਹੈ। ਭਾਈ ਨੱਥਾ ਅਤੇ ਅਬਦੁੱਲ ਨੇ ਇਹ ਗੱਲ ਲਿਖੀ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਖਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ, ਅਤੇ ਅਖੀਰ ਵਿੱਚ ਇੱਕ ਅੱਧੀ ਲਾਈਨ ਲਿਖਦੇ ਨੇ ਗੁਰੂ ਹਰਗੋਬਿੰਦ, ਜਿਸ ਵੇਲੇ ਅਸੀਂ ਤੁਹਾਡੇ ਦਰਸ਼ਨ ਕਰਦੇ ਹਾਂ ਨਾ ਤਾਂ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ, ਪੱਗ ਤੇਰੀ ਕੀ ਜਹਾਂਗੀਰ ਦੀ। ਮਹਾਰਾਜ ਜਿਸ ਵੇਲੇ ਅਸੀਂ ਤੇਰੀ ਦਸਤਾਰ ਵੱਲ ਵੇਖਦੇ ਹਾਂ ਨਾ ਤਾਂ ਸਾਨੂੰ ਐਂ ਲੱਗਦਾ ਮੇਰੇ ਸਤਿਗੁਰੂ, ਤੇਰੀ ਦਸਤਾਰ ਦੀ ਸ਼ੋਭਾ ਦੇ ਸਾਹਮਣੇ ਜਹਾਂਗੀਰ ਦੀ ਦਸਤਾਰ ਤਾਂ ਬਿਲਕੁਲ ਬੇਕਾਰ ਜਿਹੀ ਸ਼ੋਭਾ ਵਾਲੀ ਹੈ, ਤੇਰੀ ਦਸਤਾਰ ਐਡੀ ਸੋਹਣੀ ਮੇਰੇ ਗੁਰੂ। ਮਤਲਬ ਗੁਰੂ ਪੱਗ 'ਤੇ ਉਸ ਵੇਲੇ ਬਣਦੇ ਸਨ। ਔਰ ਇਹ ਕਾਰਨ ਘਟਨਾ, ਇਹ ਵਾਲੀ ਕਵਿਤਾ ਇਹ ਗੱਲ ਵੀ ਦਰਸਾ ਦਿੰਦੀ ਹੈ ਕਿ ਮੁਗਲ ਬਾਦਸ਼ਾਹ, ਲੋਧੀ ਬਾਦਸ਼ਾਹ ਹਿੰਦੁਸਤਾਨ ਵਿੱਚ ਰਾਜ ਕਰਨ ਦੇ ਬਾਵਜੂਦ ਆਪਣੇ ਸਿਰ ਉੱਤੇ ਦਸਤਾਰ ਸਜਾਉਂਦੇ ਸਨ, ਪੱਗ ਬੰਨਦੇ ਸਨ। ਸਿਰਫ ਇੰਨਾ ਹੀ ਨਹੀਂ, ਇਹ ਗੱਲ ਵੱਖਰੀ ਹੈ ਬਈ, ਭੁੱਲ ਜਾਏ ਇਹ ਗੱਲ, ਪਰ ਹਾਲਾਂ ਵੀ ਕਿਸੇ ਹੱਦ ਤੱਕ ਫਿਰ ਵੀ ਸਾਨੂੰ ਕੁਝ ਘਟਨਾਵਾਂ ਯਾਦ ਕਰਵਾਉਣ ਲਈ ਜ਼ਰੂਰ ਸਾਹਮਣੇ ਆ ਜਾਣਗੀਆਂ। ਦਰਅਸਲ ਜਿਵੇਂ ਜਿਵੇਂ ਹਿੰਦੁਸਤਾਨ ਵਿੱਚ ਮੁਗਲਾਂ ਨੇ, ਲੋਧੀਆਂ ਨੇ ਪੈਰ ਪਸਾਰੇ ਨਾ, ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਹਮਲਾਵਰ ਸਨ ਅਤੇ ਹਿੰਦੁਸਤਾਨ ਵਿੱਚ ਵਸਦੇ ਹੋਏ ਲੋਕਾਂ ਨੂੰ ਉਹ ਗੁਲਾਮ ਰੱਖਣਾ ਚਾਹੁੰਦੇ ਸਨ, ਇਸ ਲਈ ਰਾਜ ਸੱਤਾ ਸੰਭਾਲਦਿਆਂ ਸਾਰ ਉਹਨਾਂ ਨੇ ਕੁਝ ਹੁਕਮ ਜਾਰੀ ਕੀਤੇ ਤਾਂ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਅਹਿਸਾਸ ਰਹੇ ਕਿ ਇਹ ਲੋਕ ਸਦਾ ਲਈ ਗੁਲਾਮ ਨੇ। ਜਿੱਥੇ ਮੰਦਰ ਤੋੜੇ ਗਏ, ਮੰਦਰਾਂ ਨੂੰ ਤੋੜ ਕੇ ਉੱਥੇ ਮਸੀਤਾਂ ਬਣਾਈਆਂ ਗਈਆਂ, ਜਿੱਥੇ ਹਜ਼ਾਰਾਂ ਲੋਕਾਂ ਦਾ ਧਰਮ ਜਬਰੀ ਤਬਦੀਲ ਕੀਤਾ ਗਿਆ, ਜਿੱਥੇ ਲੱਖਾਂ ਲੋਕਾਂ ਕੋਲੋਂ ਸਿਰਫ ਧਰਮ ਅਸਥਾਨਾਂ ਦੀ ਯਾਤਰਾ ਕਰਨ ਦੇ ਬਦਲੇ ਟੈਕਸ ਲਿਆ ਜਾਣ ਲੱਗਾ। ਬਈ ਜਿਹੜਾ ਹਿੰਦੂ ਕਿਸੇ ਫਲਾਣੇ ਤੀਰਥ ਉੱਤੇ ਜਾਣਾ ਚਾਹੁੰਦਾ, ਪਹਿਲਾਂ ਉਸ ਤੀਰਥ ਦੇ ਬਾਰ ਬਾਰ ਬੈਠੇ ਹੋਏ ਮੁਸਲਮਾਨ ਕਰਮਚਾਰੀ ਨੂੰ ਇੰਨਾ ਟੈਕਸ ਦੇ ਕੇ ਹੀ ਉਹ ਤੀਰਥ ਦੇ ਦਰਸ਼ਨ ਕਰ ਸਕੇਗਾ, ਤਾਂ ਕਿ ਉਹਨੂੰ ਸਮਝ ਰਹੇ ਕਿ ਮੁਸਲਮਾਨਾਂ ਦਾ ਗੁਲਾਮ ਹੈ। ਜਿੱਥੇ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ, ਜਿੱਥੇ ਹੁਕਮਨ ਘੋੜੇ ਉੱਤੇ ਸਵਾਰੀ ਕਰਨਾ ਹਿੰਦੂਆਂ ਦਾ ਬੰਦ ਕੀਤਾ ਗਿਆ, ਕੋਈ ਵੀ ਹਿੰਦੂ ਆਪਣੇ ਘਰ ਵਿੱਚ 6 ਮਹੀਨੇ ਤੋਂ ਵੱਧ ਅਨਾਜ ਇਕੱਤਰ ਨਹੀਂ ਸੀ ਕਰ ਸਕਦਾ, ਕੋਈ ਵੀ ਹਿੰਦੂ ਆਪਣੇ ਸਿਰ 'ਤੇ ਕਦੀ ਛਤਰੀ ਨਹੀਂ ਸੀ ਝੁਲਾ ਸਕਦਾ, ਤਾਂ ਕਿ ਕਿਤੇ ਛਤਰੀ ਤੋਂ ਛਤਰ ਦਾ ਭੁਲੇਖਾ ਨਾ ਪਵੇ, ਕਿਉਂਕਿ ਛਤਰ ਜਿਹੜਾ ਸੀ ਉਹ ਬਾਦਸ਼ਾਹ ਦੀ ਨਿਸ਼ਾਨੀ ਹੋਇਆ ਕਰਦਾ ਸੀ। ਕੋਈ ਵੀ ਹਿੰਦੂ ਜਿਸ ਵੇਲੇ ਮੁਸਲਮਾਨਾਂ ਦੇ ਸਾਹਮਣੇ ਆਉਂਦਾ ਸੀ, ਜੁੱਤੀ ਨਹੀਂ ਸੀ ਪਹਿਨ ਸਕਦਾ, ਤਾਂ ਕਿ ਉਸਨੂੰ ਅਹਿਸਾਸ ਰਹੇ ਕਿ ਉਹ ਇਸ ਦੇਸ਼ ਵਿੱਚ ਗੁਲਾਮ ਹੈ। ਬਲਕਿ ਇਹੋ ਜਿਹਾ ਕੱਟੜਵਾਦੀ ਹੁਕਮ ਵੀ ਜਾਰੀ ਕੀਤੇ ਗਏ ਕਿ ਜੇ ਕਿਸੇ ਮੁਸਲਮਾਨ ਨੇ ਥੁੱਕ ਵੀ ਸੱਟਣੀ ਹੋਵੇ ਨਾ, ਤਾਂ ਕਿਸੇ ਹਿੰਦੂ ਨੂੰ ਆਪਣਾ ਮੂੰਹ ਖੋਲ੍ਹ ਦੇਣਾ ਚਾਹੀਦਾ, ਤਾਂ ਕਿ ਮੁਸਲਮਾਨ ਨੂੰ ਥੁੱਕ ਸੱਟਣ ਲੱਗਿਆਂ ਵੀ ਪਰੇਸ਼ਾਨੀ ਨਾ ਹੋਵੇ। ਸਿਰਫ ਇਹ ਅਹਿਸਾਸ ਦਿਵਾਉਣ ਲਈ ਕਿ ਇਸ ਦੇਸ਼ ਵਿੱਚ ਵਸਣ ਵਾਲੇ ਹਿੰਦੂ ਗੁਲਾਮ ਨੇ। ਅਤੇ ਜਿੱਥੇ ਹੋਰ ਸਾਰੀਆਂ ਗੱਲਾਂ ਹੋਈਆਂ, ਨਾਲ ਇੱਕ ਐਲਾਨ ਇਹ ਵੀ ਕੀਤਾ ਗਿਆ ਕਿ ਹਿੰਦੁਸਤਾਨ ਵਿੱਚ ਵਸਣ ਵਾਲਾ ਕੋਈ ਵੀ ਹਿੰਦੂ ਸਰਕਾਰੀ ਅਧਿਕਾਰੀਆਂ ਤੋਂ ਬਿਨਾਂ, ਕਿਉਂਕਿ ਮਜਬੂਰੀ ਸੀ ਉਹਨਾਂ ਦੀ, ਰਾਜ ਇੱਥੇ ਕਰਨਾ ਸੀ, ਇਸ ਲਈ ਇੱਥੇ ਰਾਜ ਕਰਦਿਆਂ ਹੋਇਆਂ ਇੱਥੋਂ ਦੀ ਲੋਕਲ ਜਨਤਾ ਨੂੰ ਵੀ ਨਾਲ ਲੈਣਾ ਪੈਣਾ ਸੀ, ਅਤੇ ਜਿਹੜੇ ਲੋਕਾਂ ਨੂੰ ਨਾਲ ਲਿਆ ਗਿਆ ਸਰਕਾਰੀ ਅਧਿਕਾਰੀ ਬਣੇ, ਸਿਰਫ ਉਹ ਤਾਂ ਪੱਗ ਬਣ ਸਕਦੇ ਨੇ, ਇਸ ਤੋਂ ਇਲਾਵਾ ਹਿੰਦੁਸਤਾਨ ਵਿੱਚ ਵਸਦਾ ਹੋਇਆ ਕੋਈ ਵੀ ਵਿਅਕਤੀ ਆਪਣੇ ਸਿਰ ਉੱਤੇ ਪੱਗ ਨਹੀਂ ਸੀ ਬਣ ਸਕਦਾ ਮੁਸਲਮਾਨਾਂ ਤੋਂ ਇਲਾਵਾ। ਇਹ ਹੁਕਮ ਜਾਰੀ ਕੀਤੇ ਗਏ ਤਾਂ ਕਿ ਇੱਥੇ ਵਸਦੇ ਹੋਏ ਲੋਕਾਂ ਨੂੰ ਅਹਿਸਾਸ ਰਹੇ ਕਿ ਅਸੀਂ ਗੁਲਾਮ ਹਾਂ। ਔਰ ਇਹ ਗੁਲਾਮੀ ਐਡੇ ਕਮਾਲ ਦੇ ਢੰਗ ਨਾਲ ਪ੍ਰਪੱਕ ਕੀਤੀ ਗਈ, ਲੋਕਾਂ ਦੇ ਮਨ ਵਿੱਚ ਵਸਾ ਦਿੱਤੀ ਗਈ, ਨਾਮ ਬਦਲ ਦਿੱਤੇ ਗਏ। ਫਾਰਸੀ ਦਾ ਇੱਕ ਲਫ਼ਜ਼ ਹੈ ਲਾਲਾ, ਅਤੇ ਤੁਹਾਨੂੰ ਪਤਾ ਇਹਦਾ ਮਤਲਬ ਕੀ ਹੁੰਦਾ। ਲਾਲਾ ਦਾ ਆਖਰੀ ਅਰਥ ਕੇਵਲ ਗੁਲਾਮ ਹੁੰਦਾ। ਮੁਗਲ ਜਿਸ ਵੇਲੇ ਹਿੰਦੁਸਤਾਨ ਵਿੱਚ ਪਹੁੰਚੇ ਅਤੇ ਇੱਥੋਂ ਵਸਦੇ ਹੋਏ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਉਹਨਾਂ ਨੇ ਲਫ਼ਜ਼ ਲਾਲਾ ਚੁਣਿਆ, ਤਾਂ ਕਿ ਬੁਲਾਉਂਦਿਆਂ ਸਾਰ ਪਤਾ ਲੱਗਦਾ ਓਏ ਗੁਲਾਮ ਮੇਰੀ ਗੱਲ ਸੁਣ। ਔਰ ਬਾਕਾਇਦਾ ਹਿੰਦੁਸਤਾਨੀ ਗੁਲਾਮ ਬਣਾਏ ਗਏ, ਕਿਉਂਕਿ ਉਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਕਿ ਜਿਹੜੀ ਦਸਤਾਰ ਹੈ ਇਹ ਸਰਦਾਰੀ ਦਾ ਬਾਦਸ਼ਾਹਤ ਦਾ ਚਿੰਨ੍ਹ ਹੈ, ਇੱਕ ਰਾਇਲ ਸਿੰਬਲ ਹੈ। ਇਸ ਲਈ ਹਿੰਦੁਸਤਾਨ ਵਿੱਚ ਵਸਦੇ ਹੋਏ ਕਿਸੇ ਵੀ ਹਿੰਦੂ ਨੂੰ ਇਹ ਰਾਇਲ ਸਿੰਬਲ ਪਹਿਨਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ, ਬਿਲਕੁਲ ਇਜਾਜ਼ਤ ਨਹੀਂ ਸੀ। ਮੈਂ ਸੋਚਦਾ ਮੇਰੇ ਗੁਰੂ ਮੈਂ ਤੇਰਾ ਕਿੰਨਾ ਕੁ ਧੰਨਵਾਦ ਕਰਾਂ। ਮੁਗਲ ਬਾਦਸ਼ਾਹ ਹੁਕਮ ਕਰ ਰਹੇ ਨੇ ਕਿ ਹਿੰਦੁਸਤਾਨ ਵਿੱਚ ਵਸਦੇ ਹੋਏ ਕਿਸੇ ਵੀ ਗੈਰ ਮੁਸਲਮਾਨ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ, ਅਤੇ ਮੇਰੇ ਗੁਰੂ ਐਲਾਨ ਕਰਦੇ ਨੇ ਸਿੱਖੋ ਤੁਸੀਂ ਜਦੋਂ ਵੀ ਇਕੱਠੇ ਹੋਣਾ ਦਸਤਾਰਾਂ ਸਜਾਉਣੀਆਂ ਨੇ ਹਰਾਮ। ਹਰ ਹਾਲ ਸਿਰ 'ਤੇ ਦਸਤਾਰ ਸਜਾਈ ਜਾਣੀ ਚਾਹੀਦੀ ਹੈ, ਹੁਕਮ ਸੀ ਗੁਰੂ ਦਾ, ਤਾਂ ਕਿ ਸਿੱਖਾਂ ਨੂੰ ਯਾਦ ਰਹੇ ਕਿ ਅਸੀਂ ਗੁਲਾਮ ਨਹੀਂ ਬਲਕਿ ਅਸੀਂ ਸਰਦਾਰ ਹਾਂ। ਮੇਰੇ ਗੁਰੂ ਕਲਗੀਧਰ ਨੇ ਇਹ ਗੱਲ ਹੀ ਆਖੀ ਨਾ। ਸਤਿਗੁਰੂ ਜੀ ਨੇ ਕਿਹਾ ਸੀ ਜਿਨ ਕੀ ਜ਼ਾਤ ਔਰ ਕੁੱਲ ਮਾਹੀ ਸਰਦਾਰੀ ਨਾ ਬਈ ਕਦਾਹੀ। ਜਿਨ੍ਹਾਂ ਦੀ ਜ਼ਾਤ ਵਿੱਚ ਕਦੇ ਜਿਨ੍ਹਾਂ ਦੇ ਖਾਨਦਾਨ ਵਿੱਚ ਕਦੇ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਅਸੀਂ ਸਰਦਾਰ ਵੀ ਹੋ ਸਕਦੇ ਹਾਂ। ਜਿਨ ਕੀ ਜ਼ਾਤ ਔਰ ਕੁੱਲ ਮਾਹੀ ਸਰਦਾਰੀ ਨਾ ਬਈ ਕਦਾਹੀ, ਇਨਹੀ ਕੋ ਸਰਦਾਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਕਹਾਓ। ਇਹ ਸਰਦਾਰੀ ਤੁਹਾਨੂੰ ਗੁਰੂ ਨੇ ਦਿੱਤੀ ਹੈ, ਇਹ ਦਸਤਾਰ ਗੁਰੂ ਨੇ ਬਖਸ਼ੀ, ਅਤੇ ਇਸ ਦਸਤਾਰ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਲਾਉਣ ਦੇ ਵੀ ਯਤਨ ਕੀਤੇ ਗਏ। ਜੇ ਤੁਹਾਨੂੰ ਯਾਦ ਹੋਵੇ ਸੰਨ 1716 ਦਾ ਉਹ ਹਿਸਟੋਰੀਕਲ ਈਵੈਂਟ, ਉਹ ਇਤਿਹਾਸਕ ਘਟਨਾ ਤਾਂ ਜ਼ਰੂਰ ਖਿਆਲ ਵਿੱਚ ਹੋਵੇਗਾ। ਕਹਿੰਦੇ ਨੇ ਦਸੰਬਰ 1715 ਵਿੱਚ ਗੁਰਦਾਸ ਨੰਗਲ ਦੀ ਗੜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਨੇ ਲਗਾਤਾਰ 8 ਮਹੀਨੇ ਦੇ ਘੇਰੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਿਆ ਜਾ ਸਕਿਆ। ਬਾਬਾ ਬੰਦਾ ਸਿੰਘ ਬਹਾਦਰ ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਸਹੀ ਅਰਥਾਂ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ। ਤੁਸੀਂ ਹੈਰਾਨ ਹੋਵੋਗੇ ਜੇ ਕਿਤੇ ਤੁਸੀਂ ਇਤਿਹਾਸ ਨੂੰ ਧਿਆਨ ਨਾਲ ਪੜ੍ਹੋ ਅਤੇ ਬੜਾ ਸੌਖਿਆਂ ਸਮਝ ਜਾਓਗੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਸੀਸ ਦੇ ਕੇ ਦੱਖਣ ਵੱਲੋਂ ਤੋਰਿਆ, ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਜਿਵੇਂ ਇੱਧਰਲੇ ਪਾਸੇ ਪਹੁੰਚੇ, ਅਗਾਂਹ ਲੰਘਦੇ ਹੋਇਆ ਜਿੱਥੇ ਉਹਨਾਂ ਨੇ ਸਰਹਿੰਦ ਨੂੰ ਖਤਮ ਕੀਤਾ, ਬਾਕਾਇਦਾ ਉੱਥੇ ਆਪਣਾ ਰਾਜ ਚਲਾਇਆ, ਉੱਥੇ ਆਪਣਾ ਕਬਜ਼ਾ ਕੀਤਾ, ਸਮਾਣੇ ਉੱਤੇ ਕਬਜ਼ਾ ਕੀਤਾ, ਸਡੌਰੇ ਉੱਤੇ ਕਬਜ਼ਾ ਕੀਤਾ, ਇਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਵੱਡੇ ਇਲਾਕੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਲਗਾਤਾਰ ਕਬਜ਼ਾ ਰਿਹਾ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਵੀ ਬਣਾਈ। ਇਹ ਗੱਲ ਵੱਖਰੀ ਸੀ ਕਿ ਉਸ ਵੇਲੇ ਸਿੱਖ ਫੌਜਾਂ ਦੀ ਗਿਣਤੀ ਇੰਨੀ ਥੋੜ੍ਹੀ ਸੀ ਕਿ ਪ੍ਰਬੰਧ ਕਰਨਾ ਹੀ ਲਗਾਤਾਰ ਮੁਸ਼ਕਲ ਹੋਇਆ ਹੋਇਆ ਸੀ। ਇਸ ਲਈ ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਨਿਕਲਦੇ ਜਾਂਦੇ ਰਹੇ, ਕਬਜ਼ਾ ਕਰਦੇ ਰਹੇ, ਹਰਾ ਦਿੰਦੇ ਸਨ ਕਿਸੇ ਇਲਾਕੇ ਦੇ ਲੋਕਾਂ ਨੂੰ, ਉੱਥੇ ਕਬਜ਼ਾ ਕਰਨ ਲੈਂਦੇ ਸਨ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਫਿਰ ਲੋਕਲ ਨਿਵਾਸੀਆਂ ਦਾ ਕਬਜ਼ਾ ਹੋ ਜਾਂਦਾ ਸੀ, ਤਾਂ ਬਾਤ ਅਲੱਗ ਹੈ। ਪਰ ਖਾਲਸਾ ਰਾਜ ਦੀ ਨੀਂਹ ਰੱਖਣ ਵਾਲੇ, ਸ਼ੁਰੂਆਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਸਨ। ਹਕੂਮਤ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਅਤ ਦੁਖੀ ਸੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਹੀ ਐਡਾ ਜ਼ਿਆਦਾ ਭੈਦਾਇਕ ਸੀ ਕਿ ਲੋਕ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੁਣਦਿਆਂ ਵੀ ਥਰ ਥਰ ਕੰਬਦੇ ਸਨ। ਬਾਬਾ ਬੰਦਾ ਸਿੰਘ ਨੇ, ਜਿਸ ਦਾ ਅਸਲੀ ਨਾਮ ਸੀ ਸਰਦਾਰ ਗੁਰਬਖਸ਼ ਸਿੰਘ, ਅੰਮ੍ਰਿਤ ਛਕਾਉਣ ਤੋਂ ਬਾਅਦ ਮਾਧੋਦਾਸ ਬੈਰਾਗੀ ਦਾ ਨਾਮ ਸਰਦਾਰ ਗੁਰਬਖਸ਼ ਸਿੰਘ ਨਿਯਤ ਕੀਤਾ ਗਿਆ। ਪਰ ਕਿਉਂਕਿ ਉਸਨੇ ਆਖਿਆ ਸੀ ਨਾ, ਸਤਿਗੁਰੂ ਮੈਂ ਤਾਂ ਤੁਹਾਡਾ ਬੰਦਾ, ਅਤੇ ਬੰਦਾ ਮੈਨੇ ਹੁੰਦਾ ਗੁਲਾਮ। ਸਤਿਗੁਰੂ ਕਹਿਣ ਲੱਗੇ, ਬੰਦਿਆ ਤੂੰ ਕੇਵਲ ਬੰਦਾ ਨਹੀਂ ਬਲਕਿ ਬਹਾਦਰ ਵੀ। ਇਸ ਪਰੰਪਰਾ ਤੋਂ ਨਾਮ ਬਣਿਆ ਉਹਨਾਂ ਦਾ ਬੰਦਾ ਬਹਾਦਰ। ਕਹਿੰਦੇ ਨੇ ਹਕੂਮਤ ਨੇ ਲਗਾਤਾਰ ਬੜੇ ਯਤਨ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਸੈਨਿਕ ਮਰਵਾ ਕੇ ਸੰਨ 1715 ਦੇ ਦਸੰਬਰ ਵਿੱਚ ਪੰਜਾਬ ਦੇ ਗੁਰਦਾਸਪੁਰ ਦੇ ਇਲਾਕੇ ਵਿੱਚੋਂ, ਗੁਰਦਾਸ ਨੰਗਲ ਦੀ ਗੜੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਦੇ ਘੇਰੇ ਤੋਂ ਬਾਅਦ ਗ੍ਰਿਫਤਾਰ ਕੀਤਾ। ਅਤੇ ਤੁਸੀਂ ਹੈਰਾਨ ਹੋ ਗਏ, ਉਸ ਪਤਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਿੰਨੇ ਕੁ ਸਿੱਖ ਸਨ? ਬਾਕੀ ਇਤਿਹਾਸਕਾਰ ਆਖਦੇ ਨੇ ਮਸਾਂ 40-50 ਸਿੱਖ ਸਨ ਜਿਹੜੇ ਕਿਲ੍ਹੇ ਦੇ ਅੰਦਰ ਰਹਿ ਕੇ ਲੜ ਰਹੇ ਸਨ। ਉਹ ਵੀ ਭੁੱਖ ਨਾਲ ਨਿਟਾਲ ਹੋਏ ਹੋਏ, ਜਿਸ ਵੇਲੇ ਮੁਗਲ ਦਰਵਾਜ਼ਾ ਤੋੜ ਕੇ ਅੰਦਰ ਵੜੇ, ਅਤੇ ਵਿਚਾਰੇ ਭੁੱਖੇ ਸਿੱਖਾਂ ਦੇ ਪਾਸ ਇੰਨੀ ਹਿੰਮਤ ਵੀ ਨਹੀਂ ਸੀ ਕਿ ਉੱਠ ਕੇ ਤਲਵਾਰ ਚੁੱਕ ਕੇ ਇਹਨਾਂ ਮੁਗਲਾਂ ਦਾ ਮੁਕਾਬਲਾ ਵੀ ਕਰ ਸਕਦੇ। ਇਸ ਲਈ ਮੁਗਲ ਫੌਜਾਂ ਜਿੱਤੀਆਂ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਨੇ ਉਸ ਵੇਲੇ ਇਸ ਖਦਸ਼ੇ ਵਿੱਚ, ਇਸ ਸ਼ੱਕ ਵਿੱਚ, ਬਈ ਕਿਤੇ ਸਿੱਖਾਂ ਨੂੰ ਰੋਟੀ ਨਹੀਂ ਮਿਲੀ, ਕਿਤੇ ਇਹਨਾਂ ਨੇ ਆਪਣਾ ਢਿੱਡ ਭਰਨ ਦੇ ਲਈ ਸੋਨੇ ਦੀਆਂ ਮੋਹਰਾਂ ਹੀ ਨਾ ਖਾ ਲਈਆਂ ਹੋਣ, ਬਾਕਾਇਦਾ ਸਿੱਖ ਸਿਪਾਹੀਆਂ ਦੇ ਪੇਟ ਚੀਰੇ ਗਏ ਤਾਂ ਕਿ ਉਹਨਾਂ 'ਚੋਂ ਮੋਹਰਾਂ ਕੱਢ ਲਈਆਂ ਜਾਣ। ਪਰ ਰੋਟੀ ਖਾਧੀ ਜਾ ਸਕਦੀ ਹੈ, ਸੋਨਾ ਤਾਂ ਨਹੀਂ ਖਾਧਾ ਜਾ ਸਕਦਾ। ਉਹਨਾਂ 40 ਸਿੱਖਾਂ ਨੂੰ ਨਾਲ ਲੈ ਕੇ ਜਿਹੜਾ ਅਬਦੁਲ ਸਮਦ ਖਾਨ ਸੀ, ਗੁਰਦਾਸ ਨੰਗਲ ਦੀ ਗੜੀ ਤੋਂ ਲਾਹੌਰ ਪਹੁੰਚਿਆ। ਹੁਣ ਉੱਥੇ ਉਸ ਵੇਲੇ ਉਸਦਾ ਪੁੱਤਰ ਸੀ ਜ਼ਕਰੀਆ ਖਾਨ। ਬਾਦਸ਼ਾਹ ਫਰੁਖਸੀਅਰ ਦਾ ਹੁਕਮ ਸੀ ਕਿ ਜਲਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਤੱਕ ਲਿਆਂਦਾ ਜਾਏ। ਮਾਰਚ ਦੇ ਮਹੀਨੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਲੂਸ ਦੀ ਸ਼ਕਲ ਵਿੱਚ ਦਿੱਲੀ ਤੋਂ ਲੈ ਕੇ ਲਾਹੌਰ ਤੋਂ ਲੈ ਕੇ ਦਿੱਲੀ ਵੱਲ ਨੂੰ ਲਿਆਂਦਾ ਜਾਣਾ ਸੀ, ਅਤੇ ਡਿਊਟੀ ਸੀ ਜ਼ਕਰੀਆ ਖਾਨ ਦੀ। ਹੁਣ ਜ਼ਕਰੀਆ ਖਾਨ ਨੇ ਸੋਚਿਆ, ਬਈ ਸਾਰੇ 40-50 ਸਿੱਖ ਅੰਦਰੋਂ ਗ੍ਰਿਫਤਾਰ ਹੋਏ ਨੇ, ਚਲੋ ਆਲੇ ਦੁਆਲੇ ਜਿਹੜੇ ਨੇੜੇ ਤੇੜੇ ਰਹਿਣ ਵਾਲੇ ਸਨ ਅਸੀਂ 200 ਹੋਰ ਫੜ ਲਿਆ, ਤਕਰੀਬਨ 250 ਦੇ ਕਰੀਬ ਗਿਣਤੀ ਹੋ ਗਈ। ਅਤੇ ਜੇ ਅਸੀਂ 250 ਸਿੱਖਾਂ ਨੂੰ ਲੈ ਕੇ ਬਾਦਸ਼ਾਹ ਫਰੁਖਸੀਅਰ ਦੇ ਪਾਸ ਪਹੁੰਚੇ, ਉੱਥੇ ਬੜਾ ਨਾਰਾਜ਼ ਹੋਵੇਗਾ ਇਹ ਸੋਚ ਕੇ, ਬਈ ਇਹਨਾਂ 250 ਸਿੱਖਾਂ ਨੇ ਤੁਹਾਨੂੰ ਵਕਤ ਪਾਈ ਰੱਖਿਆ, ਘੱਟੋ ਘੱਟ ਹੋਰ ਨਾਲ ਹਜ਼ਾਰਾਂ ਦੀ ਗਿਣਤੀ ਹੁੰਦੀ, ਫਿਰ ਤਾਂ ਮੰਨਦੇ ਨਾ ਬਈ 8 ਮਹੀਨੇ ਲਗਾਤਾਰ ਤੁਹਾਡਾ ਟੱਕਰਾ ਕਰਦੇ ਰਹੇ। ਇਸ ਲਈ ਲਾਹੌਰ ਸ਼ਹਿਰ ਵਿੱਚ ਵੱਸਦੇ ਹੋਏ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਕਰੀਬਨ 2000 ਸਿੱਖਾਂ ਦੇ ਸਿਰ ਵੱਢ ਕੇ ਨੇਜ਼ਿਆਂ ਉੱਤੇ ਟੰਗੇ ਗਏ। ਇਹ ਸੰਨ 1716 ਦੀ ਗੱਲ ਹੈ, ਮਾਰਚ ਮਹੀਨੇ ਦੀ ਬਾਤ। ਸੰਨ 1716 ਵਿੱਚ 2000 ਸਿੱਖਾਂ ਦੇ ਸਿਰ ਵੱਢ ਕੇ ਨੇਜ਼ਿਆਂ ਉੱਤੇ ਟੰਗੇ ਗਏ ਅਤੇ ਅੱਗੇ ਅੱਗੇ ਜਲੂਸ ਵਿੱਚ ਲਗਾਇਆ ਗਿਆ। ਪਿੱਛੇ ਬਹੁਤ ਸਾਰੇ ਗੱਡਿਆਂ ਵਿੱਚ ਸਿੱਖਾਂ ਦੇ ਸਿਰ ਕੱਟ ਕੇ ਰੱਖੇ ਗਏ। ਉਸ ਤੋਂ ਪਿੱਛੋਂ ਤਕਰੀਬਨ 740 ਦੇ ਕਰੀਬ ਸਿੱਖ ਜਿਹੜੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਉਂਦੇ ਜਲੂਸ ਦੀ ਸ਼ਕਲ ਵਿੱਚ ਲਾਹੌਰ ਤੋਂ ਦਿੱਲੀ ਵੱਲ ਲਿਜਾਏ ਜਾਣ ਲੱਗੇ। ਪਰ ਉਸ ਜਲੂਸ ਦੀ ਇੱਕ ਬੜੀ ਅਨੋਖੀ ਬਾਤ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਉੱਤੇ ਰੱਖੇ ਹੋਏ ਪਿੰਜਰੇ ਵਿੱਚ ਬਿਠਾਇਆ ਗਿਆ ਸੀ। ਲੋਕ ਇਸ ਗੱਲ ਵਿੱਚ ਬੜਾ ਵਿਸ਼ਵਾਸ ਕਰਦੇ ਸਨ ਕਿ ਬਾਬਾ ਬੰਦਾ ਸਿੰਘ ਬਹਾਦਰ ਬੜਾ ਕਰਾਮਾਤੀ ਹੈ, ਇਸ ਲਈ ਕਿਤੇ ਪਿੰਜਰੇ ਵਿੱਚੋਂ ਗਾਇਬ ਨਾ ਹੋ ਜਾਏ। ਪਿੰਜਰੇ ਦੇ ਅੰਦਰ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕਰਕੇ ਪਿੰਜਰੇ ਦੇ ਅੰਦਰ ਇੱਕ ਤਲਵਾਰ ਦੇ ਕੇ ਇੱਕ ਪਹਿਰੇਦਾਰ ਖੜ੍ਹਾ ਕੀਤਾ ਗਿਆ ਤਾਂ ਕਿ ਬੰਦਾ ਸਿੰਘ ਬਹਾਦਰ ਹਿੱਲ ਵੀ ਨਾ ਸਕੇ। ਇੰਨਾ ਡਰ ਸੀ ਉਸਦਾ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੋਂ ਵੀ ਦਸਤਾਰ ਉਤਾਰ ਕੇ ਲਾਲ ਰੰਗ ਦੀ ਨੋਕਦਾਰ ਟੋਪੀ ਪਹਿਨਾ ਦਿੱਤੀ ਗਈ। ਊਠਾਂ ਉੱਤੇ ਦੋ ਦੋ ਸਿੱਖਾਂ ਨੂੰ, ਜਿਵੇਂ ਅਸੀਂ ਆਮ ਤੌਰ 'ਤੇ ਤੁਸੀਂ ਨਜ਼ਾਰਾ ਵੇਖਿਆ ਹੋਣਾ, ਜਿਵੇਂ ਮੁਰਗੀਆਂ ਦੀਆਂ ਲੱਤਾਂ ਬੰਨ ਕੇ ਪੁੱਠਿਆਂ ਲਮਕਾ ਦੇਈਦਾ ਹੇਠਾਂ, ਬਿਲਕੁਲ ਇਸੇ ਤਰ੍ਹਾਂ ਸਿੱਖਾਂ ਨੂੰ ਵੀ ਉਹਨਾਂ ਦੀਆਂ ਲੱਤਾਂ ਬੰਨ ਕੇ ਊਠਾਂ ਦੇ ਉੱਤੇ ਪੁੱਠਾ ਲਮਕਾਇਆ ਗਿਆ। ਬਹੁਤ ਸਾਰੇ ਸਿੱਖਾਂ ਨੂੰ ਜਿਨ੍ਹਾਂ ਨੂੰ ਘੋੜਿਆਂ 'ਤੇ ਬਿਠਾ ਕੇ ਲਾਹੌਰ ਤੋਂ ਦਿੱਲੀ ਵੱਲ ਲਿਆਂਦਾ ਜਾ ਰਿਹਾ ਸੀ, ਉਹਨਾਂ ਸਾਰਿਆਂ ਦੀਆਂ ਦਸਤਾਰਾਂ ਉਤਾਰ ਲਈਆਂ ਗਈਆਂ ਅਤੇ ਸਿਰਾਂ ਉੱਤੇ ਟੋਪੀਆਂ ਰੱਖ ਦਿੱਤੀਆਂ ਗਈਆਂ। ਬਸ ਸਿਰਫ ਇਸ ਗੱਲ ਨੂੰ ਖਿਆਲ ਵਿੱਚ ਰੱਖੀ, ਸਿੱਖ ਮਜਬੂਰ ਸਨ, ਗ੍ਰਿਫਤਾਰ ਸਨ, ਅਤੇ ਉਹਨਾਂ ਮਜਬੂਰ ਸਿੱਖਾਂ ਨੂੰ ਉਸ ਵੇਲੇ ਉਹਨਾਂ ਦੀਆਂ ਦਸਤਾਰਾਂ ਉਤਾਰ ਕੇ ਟੋਪੀਆਂ ਉਹਨਾਂ ਦੇ ਸਿਰਾਂ ਉੱਤੇ ਰੱਖ ਦਿੱਤੀਆਂ ਗਈਆਂ। ਕਿਉਂ? ਕਿ ਇਸ ਗੱਲ ਦੀ ਕੋਈ ਸਿੰਬੋਲਿਕ ਵੈਲਿਊ ਨਹੀਂ? ਦਰਅਸਲ ਕਾਰਨ ਸਿਰਫ ਇਹਨਾਂ ਸੀ, ਮੁਗਲ ਜਨਤਾ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਸੀ ਕਿ ਅੱਜ ਸਿੱਖ ਸਾਡੇ ਗੁਲਾਮ ਨੇ, ਦਸਤਾਰ ਕਿਉਂਕਿ ਸਰਦਾਰੀ ਦਾ ਚਿੰਨ੍ਹ ਹੈ, ਇਸ ਲਈ ਅਸੀਂ ਇਹਨਾਂ ਦੇ ਸਿਰਾਂ ਤੋਂ ਦਸਤਾਰਾਂ ਲਾਹ ਲਈਆਂ ਨੇ, ਇਹਨਾਂ ਦੀ ਸਰਦਾਰੀ ਖਤਮ ਕਰ ਦਿੱਤੀ ਹੈ, ਅਤੇ ਟੋਪੀ ਕਿਉਂਕਿ ਗੁਲਾਮੀ ਦਾ ਚਿੰਨ੍ਹ ਹੈ, ਇਸ ਲਈ ਇਹਨਾਂ ਦੇ ਸਿਰਾਂ ਉੱਤੇ ਟੋਪੀਆਂ ਪਵਾ ਦਿੱਤੀਆਂ ਨੇ। ਟੋਪੀ ਕਿਉਂਕਿ ਹੈ ਹੀ ਗੁਲਾਮੀ ਦਾ ਚਿੰਨ੍ਹ। ਔਰ ਮੁਗਲ ਹਕੂਮਤ ਨੇ ਹਿੰਦੁਸਤਾਨ ਵਿੱਚ ਆਉਂਦਿਆਂ ਸਾਰ ਹੁਕਮ ਕੀਤਾ ਕਿ ਹਿੰਦੁਸਤਾਨ ਵਿੱਚ ਵਸਣ ਵਾਲੀ ਜਨਤਾ ਵਿੱਚੋਂ ਕੋਈ ਵੀ ਆਪਣੇ ਸਿਰ ਉੱਤੇ ਦਸਤਾਰ ਨਾ ਬੰਨ੍ਹੇ। ਮੈਂ ਸੋਚਦਾ ਮੇਰੇ ਸੱਚੇ ਪਾਤਸ਼ਾਹ ਗੁਰੂ ਕਲਗੀਧਰ, ਤੇਰਾ ਕਿੰਨਾ ਕੁ ਧੰਨਵਾਦੀ ਹੋਵਾਂ, ਉਹ ਹੁਕਮ ਪੈ ਜਾਰੀ ਕਰਦੇ ਨੇ ਕਿ ਕਿਸੇ ਦੇ ਸਿਰ ਉੱਤੇ ਦਸਤਾਰ ਨਹੀਂ ਰਹਿਣੀ ਚਾਹੀਦੀ, ਅਤੇ ਸੱਚੇ ਪਾਤਸ਼ਾਹ ਤੁਸੀਂ ਹੁਕਮ ਜਾਰੀ ਕਰ ਰਹੇ ਹੋ ਮੇਰਾ ਹਰੇਕ ਸਿੱਖ ਦਸਤਾਰਧਾਰੀ ਹੋਵੇਗਾ, ਮੇਰਾ ਹਰੇਕ ਸਿੱਖ ਦਸਤਾਰ ਬਣੇਗਾ। ਔਰ ਸਿੱਖ ਦੀ, ਸਰਦਾਰ ਦੀ ਤਾਂ ਪਹਿਚਾਣ ਹੀ ਦਸਤਾਰ ਤੋਂ ਹੈ। ਮੈਂ ਸੋਚਦਾ ਕਿੱਡਾ ਅਜੀਬ ਜ਼ਮਾਨਾ ਆ ਗਿਆ ਹੈ, ਜਿਸ ਵੇਲੇ ਦੂਸਰੇ ਲੋਕ ਸਾਡੀ ਇਸ ਪਰੰਪਰਾ ਨੂੰ ਧਾਰਨ ਕਰ ਰਹੇ ਨੇ। ਜੇ ਕਿਤੇ ਤੁਸੀਂ ਭੁੱਲਦੇ ਹੋ ਤਾਂ ਯਾਦ ਕਰਵਾ ਦੇਣਾ, ਹਿੰਦੁਸਤਾਨ ਦੇ ਮਹਾਨ ਰਾਸ਼ਟਰਪਤੀ ਸਨ ਡਾਕਟਰ ਰਾਧਾ ਕ੍ਰਿਸ਼ਨਨ, ਸਿੱਖ ਨਹੀਂ ਸਨ, ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਸਨ, ਪਰ ਬੜੇ ਸੂਝਵਾਨ, ਬੜੇ ਸਿਆਣੇ ਵਿਅਕਤੀ ਸਨ, ਸਿੱਖੀ ਪ੍ਰਤੀ ਉਹਨਾਂ ਦੀ ਬੜੀ ਪ੍ਰੇਮ ਭਾਵਨਾ ਸੀ। ਭਾਵੇਂ ਹਿੰਦੂ ਸਨ ਪਰ ਆਪਣੇ ਸਿਰ ਉੱਤੇ ਟੋਪੀ ਨਹੀਂ ਸਨ ਰੱਖਦੇ, ਬਲਕਿ ਆਪਣੇ ਸਿਰ ਉੱਤੇ ਦਸਤਾਰ ਸਜਾਇਆ ਕਰਦੇ ਸਨ ਸ਼ਮਲੇ ਵਾਲੀ, ਜਿਹੜੀ ਇਸ ਗੱਲ ਦਾ ਸੂਚਕ ਸੀ ਕਿ ਸਿਆਣੇ ਲੋਕਾਂ ਨੂੰ ਹਾਲਾਂ ਵੀ ਸਮਝ ਹੈ ਕਿ ਦਸਤਾਰ ਦਾ ਅਰਥ ਹੀ ਜਿਹੜਾ ਉਹ ਸਰਦਾਰੀ ਨਾਲ ਹੈ, ਦਸਤਾਰ ਦਾ ਤਾਂ ਸੰਬੰਧ ਹੀ ਸਰਦਾਰੀ ਨਾਲ ਹੈ। ਅਤੇ ਸਿੱਖ ਉਸ ਵੇਲੇ, ਖਿਮਾ ਕਰਿਓ, ਅੱਜ ਕੋਈ ਵੀ ਸਰਦਾਰ ਸਰਦਾਰ ਉਦੋਂ ਤੱਕ ਹੋ ਨਹੀਂ ਸਕਦਾ ਜਦੋਂ ਤੱਕ ਉਹ ਦਸਤਾਰ ਨਹੀਂ ਬਣਦਾ। ਜੇ ਨਾ ਇਤਬਾਰ ਹੋਵੇ ਤਾਂ ਬਿਨਾਂ ਸ਼ੱਕ ਜਦੋਂ ਮਰਜ਼ੀ ਕਿਸੇ ਦੂਸਰੇ ਅਣਜਾਣ ਬੰਦੇ ਨੂੰ ਪੁੱਛ ਕੇ ਵੇਖ ਲਿਆ ਜਾਏ, ਭਾਵੇਂ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੋਵੇ, ਪਰ ਜੇ ਉਸਨੇ ਦਸਤਾਰ ਨਹੀਂ ਨਾ ਸਜਾਈ ਹੋਈ ਤਾਂ ਕਿਸੇ ਦੂਸਰੇ ਨੂੰ ਵੀ ਪਤਾ ਲੱਗਦਾ ਹੈਗਾ ਕਿ ਇਹ ਤਾਂ ਸਰਦਾਰ ਹੈ ਪਰ ਇਹ ਸਰਦਾਰ ਕੋਈ ਨਹੀਂ। ਮੈਨੂੰ ਬਾਕਾਇਦਾ ਐਸਾ ਪੜ੍ਹਨ ਦਾ ਮੌਕਾ ਮਿਲਿਆ, ਜਿਸ ਵੇਲੇ ਇੱਕ ਬੰਦੇ ਨੇ ਦੁਨਿਆਵੀ ਫੈਸ਼ਨ ਦੇ ਪ੍ਰਭਾਵ ਵਿੱਚ ਆ ਕੇ ਆਪਣੇ ਕੇਸ ਕਤਲ ਕਰਵਾਇਆ, ਅਤੇ ਕਹਿੰਦੇ ਜਿਵੇਂ ਹੀ ਬੱਸ ਵਿੱਚ ਬੈਠਾ ਨਾ, ਉਸੇ ਵੇਲੇ ਕੰਡਕਟਰ ਨੇ ਆਖਿਆ, ਕਿਉਂ ਬਾਊ ਕਿੱਥੇ ਜਾਣਾ ਹੀ? ਕਹਿੰਦੇ ਨੇ ਉਹ ਗੁੱਸੇ ਵਿੱਚ ਆ ਕੇ ਬੋਲਿਆ ਕੋਈ ਨਾ, ਅਤੇ ਉਹਨੇ ਸੋਚਿਆ ਕਿ ਸ਼ਾਇਦ ਇਹ ਬਾਊ ਨਹੀਂ ਹੋਣਾ, ਕਹਿਣ ਲੱਗਾ ਭਈਆ ਦੱਸ ਕਿੰਨੀ ਟਿਕਟ ਦਿਆਂ ਤੈਨੂੰ। ਕਹਿੰਦੇ ਨੇ ਇੰਨੀ ਗੱਲ ਸੁਣਦਿਆਂ ਸਰ ਉਸ ਬੰਦੇ ਨੂੰ ਬੜਾ ਗੁੱਸਾ ਚੜਿਆ, ਅਤੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਮੈਂ ਤੈਨੂੰ ਭਈਆ ਦੀ ਨਾ, ਮੈਂ ਤੈਨੂੰ ਬਾਊ ਦਿਸਦਾ, ਤੂੰ ਸਰਦਾਰ ਜੀ ਨਹੀਂ ਕਹਿ ਸਕਦਾ। ਅਤੇ ਕੰਡਕਟਰ ਹੱਸ ਪਿਆ ਅਤੇ ਕਹਿਣ ਲੱਗਾ, ਸਰਦਾਰ ਜੀ ਜੇ ਤੁਸੀਂ ਸਰਦਾਰ ਹੋ ਤਾਂ ਮੈਨੂੰ ਪੁੱਛਣ ਤੋਂ ਪਹਿਲਾਂ ਕਿਰਪਾ ਕਰਕੇ ਸ਼ੀਸ਼ੇ ਵਿੱਚ ਜਾ ਕੇ ਆਪਣਾ ਮੂੰਹ ਵੇਖੋ ਵੀ ਤੁਸੀਂ ਸਰਦਾਰ ਲੱਗਦੇ ਹੋ ਕਿ ਬਾਊ ਲੱਗਦੇ ਹੋ, ਤੁਹਾਡੀ ਸ਼ਕਲ 'ਤੇ ਭਈਆਂ ਵਾਲੀ ਹੈ। ਸਰਦਾਰੀ ਦਾ ਤਾਂ ਚਿੰਨ੍ਹ ਹੀ ਦਸਤਾਰ ਹੈ, ਜਦੋਂ ਤੱਕ ਕਿਸੇ ਦੇ ਸਿਰ 'ਤੇ ਦਸਤਾਰ ਹੈ ਨਹੀਂ, ਖਿਮਾ ਕਰਿਓ, ਉਦੋਂ ਤੱਕ ਉਸ ਨੂੰ ਸਰਦਾਰ ਨਹੀਂ ਮੰਨਿਆ ਜਾ ਸਕਦਾ। ਗੁਰਮੁਖੋ, ਇਸ ਦਸਤਾਰ ਨੂੰ ਧਾਰਨ ਕਰਨ ਦੇ ਲਈ ਅਤੇ ਬਣਾਈ ਰੱਖਣ ਦੇ ਲਈ ਸਿੱਖਾਂ ਨੇ ਇੱਕ ਨਹੀਂ ਲੱਖਾਂ ਕੁਰਬਾਨੀਆਂ ਦਿੱਤੀਆਂ ਨੇ, ਲੱਖਾਂ ਕੁਰਬਾਨੀਆਂ ਦਿੱਤੀਆਂ। ਮੈਨੂੰ ਇੱਕ ਹੋਰ ਇਤਿਹਾਸਿਕ ਵਾਰਤਾ ਯਾਦ ਆਏ, ਜਿਸ ਵੇਲੇ ਅੰਗਰੇਜ਼ ਹਕੂਮਤ ਸੀ, ਬ੍ਰਿਟਿਸ਼ ਰੂਲ ਸੀ ਹਿੰਦੁਸਤਾਨ ਵਿੱਚ, ਉਸ ਵੇਲੇ ਜਿਸ ਵੇਲੇ ਕਾਬੁਲ ਦੇ ਏਰੀਏ ਵਿੱਚ ਲੜਾਈ ਚੱਲ ਰਹੀ ਸੀ, ਅਤੇ ਆਪ ਨੂੰ ਖਿਆਲ ਹੋਵੇ ਉਹ ਏਰੀਆ ਥੋੜ੍ਹਾ ਪਹਾੜੀ ਏਰੀਆ ਹੈ। ਪਹਾੜੀਆਂ ਦੇ ਓਲੇ ਛੁਪੇ ਹੋਏ ਜਿਹੜੇ ਪਠਾਨ ਸਨ ਉਹ ਉੱਪਰੋਂ ਉਚਾਈ ਤੋਂ ਗੋਲੀਆਂ ਮਾਰਦੇ ਸਨ ਅਤੇ ਉੱਥੇ ਲੜਨ ਲਈ, ਕਿਉਂਕਿ ਇਹ ਇਲਾਕਾ ਬੜਾ ਅਜੇ ਤੋਂ ਸਮਝਿਆ ਜਾਂਦਾ ਸੀ ਬਈ ਇੱਥੇ ਜਿੱਤਿਆ ਨਹੀਂ ਜਾ ਸਕਣਾ। ਅੰਗਰੇਜ਼ ਹਕੂਮਤ ਨੇ ਇਸ ਲਈ ਇੱਥੇ ਬਾਕਾਇਦਾ ਸਿੱਖ ਫੌਜਾਂ ਦੀ ਡਿਊਟੀ ਲਾਈ, ਅਤੇ ਕਿਉਂਕਿ ਉਚਾਈ ਉੱਤੋਂ ਗੋਲੀਆਂ ਚੱਲਦੀਆਂ ਸਨ ਇਸ ਲਈ ਬਾਕਾਇਦਾ ਬ੍ਰਿਟਿਸ਼ ਹਕੂਮਤ ਨੇ ਹੁਕਮ ਜਾਰੀ ਕੀਤਾ, ਕਿਉਂਕਿ ਉਚਾਈ ਤੋਂ ਗੋਲੀਆਂ ਚੱਲਣ ਕਰਕੇ ਸਿੱਧੀ ਸਿਰ ਵਿੱਚ ਆ ਕੇ ਗੋਲੀ ਵੱਜਦੀ ਹੈ, ਜਿਸ ਕਰਕੇ ਸਿਪਾਹੀ ਦੀ ਜਲਦੀ ਮੌਤ ਹੋ ਜਾਂਦੀ ਹੈ। ਹੁਕਮ ਜਾਰੀ ਕੀਤਾ ਗਿਆ ਕਿ ਇੱਥੇ ਲੜਨ ਵਾਲੇ ਸਿੱਖ ਸਿਪਾਹੀਆਂ ਨੂੰ ਬਾਕਾਇਦਾ ਲੋਹੇ ਦੇ ਬਣਾਏ ਹੋਏ ਹੈਲਮਟ ਪਹਿਨ ਲੈਣੇ ਚਾਹੀਦੇ ਨੇ, ਦਸਤਾਰਾਂ ਲਾ ਦਿਓ। ਪਰ ਤੁਸੀਂ ਹੈਰਾਨ ਹੋਵੋਗੇ, ਉਸ ਵੇਲੇ ਇੱਕ ਵੀ ਸਿੱਖ ਸਿਪਾਹੀ ਇਹੋ ਜਿਹਾ ਨਹੀਂ ਸੀ ਜਿਹੜਾ ਆਪਣੀ ਦਸਤਾਰ ਲਾਉਣ ਲਈ ਅਤੇ ਲੋਹੇ ਦੇ ਹੈਲਮਟ ਨੂੰ ਪਾਉਣ ਲਈ ਤਿਆਰ ਹੋਇਆ ਹੋਵੇ। ਇਹ ਗੱਲ ਹੁਣ ਇਹ ਗੱਲ ਬੜੀ ਸਿੱਧੀ ਜਿਹੀ ਹੈ। ਫੌਜ ਵਿੱਚ ਕਿਸੇ ਹੁਕਮ ਦਾ ਨਾ ਮੰਨਣਾ ਹੁਕਮ ਅਦੂਲੀ ਹੈ ਅਤੇ ਉਸਨੂੰ ਕੋਰਟ ਮਾਰਸ਼ਲ ਕੀਤਾ ਜਾ ਸਕਦਾ ਹੈ। ਪਰ ਸਾਰੇ ਸਿੱਖਾਂ ਨੇ ਜਿਸ ਵੇਲੇ ਯੂਨੈਨੀਮਸਲੀ ਇਹ ਫੈਸਲਾ ਕੀਤਾ ਸਰਬਸੰਮਤੀ ਨਾਲ ਕਿ ਹਰ ਹਾਲ ਅਸੀਂ ਆਪਣੀਆਂ ਦਸਤਾਰਾਂ ਨਹੀਂ ਲਾਉਣੀਆਂ ਅਤੇ ਲੋਹ ਟੋਪ ਨਹੀਂ ਪਹਿਨਣੇ, ਮੁਗਲ ਹਕੂਮਤ ਨੂੰ ਬ੍ਰਿਟਿਸ਼ ਹਕੂਮਤ ਨੂੰ ਦੁਬਾਰਾ ਸੋਚਣਾ ਪਿਆ ਅਤੇ ਕਹਿਣ ਲੱਗੇ, ਦੇਖੋ ਅਸੀਂ ਤੁਹਾਨੂੰ ਬੜੀ ਹਮਦਰਦੀ ਨਾਲ ਇਹ ਗੱਲ ਕਹਿ ਰਹੇ ਹਾਂ, ਅਸੀਂ ਜਾਣਦੇ ਹਾਂ ਕਿ ਤੁਹਾਡਾ ਧਰਮ ਹੈ, ਤੁਹਾਡਾ ਇਹ ਪਹਿਰਾਵਾ ਕਿ ਤੁਸੀਂ ਦਸਤਾਰ ਸਜਾਓ, ਪਰ ਇਸ ਵੇਲੇ ਐਮਰਜੈਂਸੀ ਦਾ ਵੇਲਾ, ਇੱਕ ਬੜੀ ਮਜਬੂਰੀ ਵਾਲੀ ਗੱਲ ਹੈ, ਇਸ ਲਈ ਤੁਸੀਂ ਸਿਰ ਉੱਤੇ ਜੇ ਲੋਹ ਟੋਪ ਪਹਿਨੋ ਤਾਂ ਮੌਤ ਘੱਟ ਹੋਵੇਗੀ, ਤੁਸੀਂ ਜਲਦੀ ਜਿੱਤ ਸਕੋਗੇ, ਜਿਹਨੂੰ ਆਪਣੀ ਜਾਨ ਪਿਆਰੀ ਨਹੀਂ ਉਹ ਭਾਵੇਂ ਪੱਗ ਬੰਨ੍ਹੀ ਰੱਖੇ। ਕਹਿੰਦੇ ਨੇ ਸਾਰੇ ਸਿੱਖਾਂ ਨੇ, ਸਿੱਖ ਸਿਪਾਹੀਆਂ ਨੇ ਫਿਰ ਫੈਸਲਾ ਕੀਤਾ, ਜੋ ਮਰਜ਼ੀ ਹੋਦਾ ਹੈ ਅਸੀਂ ਆਪਣੇ ਸਿਰਾਂ ਉੱਤੇ ਹੈਲਮਟ ਨਹੀਂ ਪਹਿਨਾਂਗੇ, ਦਸਤਾਰਾਂ ਸਜਾਵਾਂਗੇ। ਕਹਿੰਦੇ ਨੇ ਉਸ ਵੇਲੇ ਬ੍ਰਿਟਿਸ਼ ਹਕੂਮਤ ਨੇ ਇੱਕ ਹੁਕਮ ਜਾਰੀ ਕੀਤਾ ਕਿ ਜਿਹੜਾ ਸਿੱਖ ਸਿਪਾਹੀ ਆਪਣੇ ਸਿਰ ਉੱਤੇ ਹੈਲਮਟ ਨਹੀਂ ਪਹਿਣਦਾ ਅਤੇ ਸਿਰ ਵਿੱਚ ਗੋਲੀ ਵੱਜਣ ਕਰਕੇ ਉਸਦੀ ਮੌਤ ਹੋ ਜਾਏ, ਸਰਕਾਰ ਵੱਲੋਂ ਉਸਨੂੰ ਕੋਈ ਪੈਨਸ਼ਨ ਉਸਦੇ ਪਰਿਵਾਰ ਨੂੰ ਨਹੀਂ ਦਿੱਤੀ ਜਾਏਗੀ, ਉਸਦੇ ਸਾਰੇ ਦੇ ਸਾਰੇ ਲਾਭ ਖਤਮ ਕਰ ਦਿੱਤੇ ਜਾਣਗੇ, ਕਿਉਂਕਿ ਉਹ ਹਕੂਮਤ ਦੇ ਫੌਜ ਦੇ ਨਿਯਮਾਂ ਦੇ ਵਿਰੁੱਧ ਲੜਦਾ ਹੋਇਆ ਮੈਦਾਨੇ ਜੰਗ ਵਿੱਚ ਮਾਰਿਆ ਗਿਆ। ਅਤੇ ਤੁਸੀਂ ਹੈਰਾਨ ਹੋਵੋਗੇ, ਸਾਰੇ ਸਿੱਖ ਸਿਪਾਹੀਆਂ ਨੇ ਲਿਖ ਕੇ ਦਿੱਤਾ ਕਿ ਅਸੀਂ ਮੈਦਾਨੇ ਜੰਗ ਵਿੱਚ ਵੀ ਦਸਤਾਰਾਂ ਸਜਾਵਾਂਗੇ ਅਤੇ ਬਿਨਾਂ ਸ਼ੱਕ ਜੇ ਸਿਰ ਵਿੱਚ ਗੋਲੀ ਵੱਜਣ ਨਾਲ ਸਾਡੀ ਮੌਤ ਹੋ ਜਾਏ ਅਤੇ ਸਾਰੇ ਲਾਭ ਨਾ ਲੈਣ ਦਾ ਅਸੀਂ ਖੁਦ ਹੀ ਵਾਅਦਾ ਕਰਦੇ ਹਾਂ, ਪਰ ਅਸੀਂ ਕਦੇ ਵੀ ਆਪਣੇ ਸਿਰ 'ਤੇ ਹੈਲਮਟ ਨਹੀਂ ਪਹਿਨਾਂਗੇ। ਕਿਉਂਕਿ ਇਹ ਦਸਤਾਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਜੀ ਨੇ ਬਖਸ਼ੀ ਹੈ ਅਤੇ ਦਸਤਾਰ 'ਤੇ ਸਰਦਾਰੀ ਦਾ ਚਿੰਨ੍ਹ ਹੈ। ਬ੍ਰਿਟਿਸ਼ ਹਕੂਮਤ ਉਸ ਵੇਲੇ ਇਹ ਗੱਲ ਵੇਖ ਕੇ ਹੈਰਾਨ ਰਹਿ ਗਈ ਕਿ ਬਹੁਤ ਵਾਰ ਸਿੱਖਾਂ ਦੀਆਂ ਦਸਤਾਰਾਂ ਦੇ ਵਿੱਚੋਂ, ਕਿਉਂਕਿ ਇਸ ਦਸਤਾਰ ਦੀ ਬਣਤਰ ਹੀ ਇਹੋ ਜਿਹੀ ਅਨੋਖੀ ਹੈ ਕਿ ਸੱਚ ਗੱਲ ਇਹ ਹੈ ਕਿ ਭਾਵੇਂ ਦੇ ਵਿੱਚ ਗੋਲੀ ਵੀ ਲੱਗੇ ਨਾ, ਇਸ ਦਸਤਾਰ ਨੂੰ ਚੀਰ ਕੇ ਨਹੀਂ ਲੰਘ ਸਕਦੀ। ਇਸ ਦਸਤਾਰ ਦੇ ਪੇਚਾਂ ਵਿੱਚੋਂ ਫਸੀਆਂ ਹੋਈਆਂ ਗੋਲੀਆਂ ਬਹੁਤ ਵਾਰ ਸਿੱਖ ਸਿਪਾਹੀਆਂ ਨੇ ਆਪਣੇ ਹੱਥਾਂ ਨਾਲ ਕੱਢੀਆਂ। ਮਸਲਾ ਇਹ ਨਹੀਂ ਕਿ ਉਸ ਵੇਲੇ ਹੋਇਆ ਕੀ, ਬਲਕਿ ਸਵਾਦ ਤਾਂ ਇਸ ਗੱਲ ਦਾ, ਸਾਰੇ ਸਿੱਖ ਮਰਨ ਲਈ ਤਿਆਰ ਨੇ, ਕੁਰਬਾਨ ਹੋਣ ਲਈ ਤਿਆਰ ਨੇ, ਪਰ ਗੁਰੂ ਕੀ ਬਖਸ਼ੀ ਹੋਈ ਸਰਦਾਰੀ ਤਿਆਗਣ ਲਈ ਤਿਆਰ ਨਹੀਂ ਸਨ। ਮੈਂ ਸੋਚਣਾ, ਮੇਰੇ ਗੁਰੂ ਅੱਜ ਮੈਂ ਕਿਸ ਨੂੰ ਹੋਲਾ ਮੰਦਿਆਂ, ਅੱਜ ਮੈਂ ਕਿਸ ਨੂੰ ਆਖਾਂ। ਕਿਸੇ ਸ਼ਾਇਰ ਨੇ ਬੜੀ ਪਿਆਰੀ ਗੱਲ ਲਿਖੀ ਸੀ, ਉਹ ਕਹਿੰਦਾ, ਦੂਜਿਆਂ 'ਤੇ ਕੀ ਗਿਲਾ ਏ ਪਾਤਸ਼ਾਹਾਂ ਦੇ ਪਾਤਸ਼ਾਹ, ਦੂਜਿਆਂ 'ਤੇ ਕੀ ਗਿਲਾ ਏ ਪਾਤਸ਼ਾਹਾਂ ਦੇ ਪਾਤਸ਼ਾਹ, ਤੇਰਿਆਂ ਸਰਦਾਰਾਂ ਨੇ ਖੁਦ ਵੇਚ ਦਿੱਤੀਆਂ ਸਰਦਾਰੀਆਂ। ਦੁਨੀਆਂ ਦੇ ਕਿਸ ਬੰਦੇ ਦੀ ਹਿੰਮਤ ਹੈ ਕਿ ਕਿਤੇ ਸਰਦਾਰ ਦੀ ਦਸਤਾਰ ਨੂੰ ਹੱਥ ਪਾ ਜਾਏ? ਇਹ ਤਾਂ ਸਰਦਾਰ, ਸ਼ਾਇਦ ਕੋਈ ਸਰਦਾਰ ਹੀ ਆਪਣੀ ਮੂਰਖਤਾ ਵੱਸ ਭਾਵੇਂ ਆਪਣੀ ਜਿਹੜੀ ਦਸਤਾਰ ਹੈ ਕਿਸੇ ਨਾਈ ਦੀ ਦੁਕਾਨ 'ਤੇ ਛੱਡ ਆਇਆ, ਭਾਵੇਂ ਕੋਈ ਸਰਦਾਰ ਆਪਣੀ ਮੂਰਖਤਾ ਨਾਲ ਆਪਣੀ ਦਸਤਾਰ ਨੂੰ ਕਿਸੇ ਠੇਕੇ 'ਤੇ ਛੱਡ ਆਇਆ, ਵਰਨਾ ਕਿਸੇ ਦੁਨੀਆਂ ਦੇ ਬੰਦੇ ਦੀ ਹਿੰਮਤ ਨਹੀਂ ਕਿ ਸਰਦਾਰ ਦੀ ਦਸਤਾਰ ਵੱਲੋਂ ਤੱਕ ਵੀ ਜਾਏ। ਅੱਜ ਫਿਰ ਜ਼ਰੂਰਤ ਹੈ ਅਸੀਂ ਗੁਰੂ ਕਲਗੀਧਰ ਦੀ ਬਖਸ਼ੀ ਹੋਈ ਇਸ ਦਸਤਾਰ ਨੂੰ ਇਸੇ ਤਰ੍ਹਾਂ ਝੜਦੀ ਕਲਾ ਵਿੱਚ ਰੱਖੀਏ। ਇਹ ਗੱਲ ਸਦਾ ਚੇਤੇ ਵਿੱਚ ਰੱਖਿਓ, ਦੁਨੀਆਂ ਦੀ ਕੋਈ ਵੀ ਸ਼ੈ ਇਸ ਦਸਤਾਰ ਦਾ ਮੁਕਾਬਲਾ ਨਹੀਂ ਜੇ ਕਰਦੀ। ਅਫਸੋਸ ਇਸ ਗੱਲ ਦਾ, ਅਸੀਂ ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਲੌਜੀਕਲੀ ਇਹ ਗੱਲ ਸਮਝਾਉਣ ਦਾ ਯਤਨ ਨਹੀਂ ਕੀਤਾ, ਜਿਸ ਕਰਕੇ ਅੱਜ ਜੋ ਕੁਝ ਤੁਹਾਡੇ ਸਾਹਮਣੇ ਦਿਸ ਰਿਹਾ ਉਹ ਬੜਾ ਅਨੋਖਾ ਜਿਹਾ, ਬੜਾ ਅਜੀਬ ਜਿਹਾ। ਜੇ ਘੱਟੋ ਘੱਟ ਅਸੀਂ ਇੱਕ ਕੰਮ ਜ਼ਰੂਰ ਕਰ ਲਈਏ, ਅਸੀਂ 300 ਸਾਲਾ ਸਾਜਨਾ ਦਿਵਸ ਮਨਾ ਰਹੇ ਹਾਂ ਨਾ, ਅਤੇ ਘੱਟੋ ਘੱਟ ਅਸੀਂ ਪਰਸਨਲੀ ਸਾਰਿਆਂ ਨਾਲ ਕੰਟੈਕਟ ਕਰਕੇ, ਕਿਉਂਕਿ ਮੈਂ ਕੱਲ੍ਹ ਵੀ ਸਰਦਾਰ ਹਰਮਿੰਦਰ ਸਿੰਘ ਜੀ ਹੋਰਾਂ ਨਾਲ ਵਿਚਾਰ ਕਰ ਰਿਹਾ ਸਾਂ, ਬੰਬੇ ਵਿੱਚ ਵਸਦੇ ਹੋਏ ਸਿੱਖਾਂ ਦੀ ਗਿਣਤੀ 2 ਲੱਖ ਤੋਂ ਜ਼ਿਆਦਾ ਹੈ, ਪਰ ਗੁਰਦੁਆਰਿਆਂ ਵਿੱਚ ਹਾਜ਼ਰ ਹੋਣ ਵਾਲੇ ਸਿੱਖਾਂ ਦੀ ਗਿਣਤੀ ਮਸਾਂ 1,000, 2,000, 3,000, 5,000 ਹੋਵੇਗੀ। ਅਤੇ ਬਾਕੀ ਜਿਹੜੇ 1,95,000 ਨੇ ਉਹਨਾਂ ਤੱਕ ਤਾਂ ਤੁਹਾਡਾ ਸੰਦੇਸ਼ ਪਹੁੰਚਿਆ ਹੀ ਨਹੀਂ। ਅਤੇ ਕਿਸ ਚੜ੍ਹਦੀ ਕਲਾ ਨਾਲ ਤੁਸੀਂ 300 ਸਾਲਾ ਪ੍ਰੋਗਰਾਮ ਬਣਾਓਗੇ? ਇਸ ਲਈ ਜ਼ਰੂਰਤ ਹੈ ਕਿ ਕੇਵਲ ਗੁਰਦੁਆਰਿਆਂ ਵਿੱਚ ਨਹੀਂ ਬਲਕਿ ਅੱਜ ਹਰੇਕ ਵਿਅਕਤੀ ਨਾਲ ਪਰਸਨਲ ਕੰਟੈਕਟ ਕਰਦਿਆਂ ਹੋਇਆਂ ਨਿੱਜੀ ਤੌਰ 'ਤੇ ਉਸਦੇ ਪਾਸ ਪਹੁੰਚ ਕੇ ਉਸਨੂੰ ਹੱਥ ਜੋੜ ਕੇ ਗੱਲ ਆਖਦਿਆਂ ਹੋਇਆਂ, ਮਿੱਤਰਾ ਘੱਟੋ ਘੱਟ ਅਸੀਂ ਇਹ 300 ਸਾਲਾ ਵਿਸਾਖੀ ਮਨਾ ਰਹੇ ਹਾਂ, ਸਾਡਾ ਫਰਜ਼ ਹੈ ਕਿ ਘੱਟੋ ਘੱਟ ਸਾਡੀ ਯੂਨੀਫਾਰਮਿਟੀ ਤਾਂ ਇੱਕ ਹੋਵੇ, ਸਾਡੀ ਦਿੱਖ ਜਿਹੜੀ ਹੈ, ਸਾਡਾ ਪਹਿਰਾਵਾ ਤਾਂ ਇੱਕ ਜੈਸਾ ਹੋਵੇ। ਕਿਤੇ ਇਹ ਨਾ ਹੋਵੇ ਵੀ ਕਿਸੇ ਸਿੱਖ ਨੇ ਜਿਵੇਂ ਉਹ ਪਿੱਛੇ ਜਾ ਬਲੈਕ ਕੈਟ ਕਮਾਂਡੋ ਬਣਦੇ ਸਨ, ਸਿਰ 'ਤੇ ਪਟਕੀ ਜਿਹੀ ਬੰਨੀ ਹੋਵੇ, ਅਤੇ ਕਿਸੇ ਸਿੱਖ ਨੇ ਅਜੀਬ ਢੰਗ ਨਾਲ ਆਪਣੇ ਸਿਰ ਨੂੰ ਢੱਕਿਆ ਹੋਵੇ। ਨਹੀਂ, ਬਲਕਿ ਸਾਰੇ ਸਿੱਖਾਂ ਦਾ ਇੱਕ ਹੀ ਚਿਹਰਾ ਮੋਹਰਾ ਅਤੇ ਪਹਿਰਾਵਾ ਦੇ ਸਕੇ, ਸਾਰੇ ਸਿੱਖ ਦਸਤਾਰਧਾਰੀ ਨੇ, ਸਾਰੇ ਸਿੱਖ ਦਸਤਾਰ ਸਜਾਉਣ ਵਾਲੇ ਸੋਹਣੇ ਸੁੰਦਰ ਸਜੀਲੇ ਸਿੱਖ ਨੇ। ਇੱਕ ਗੱਲ ਹੋਰ, ਦਰਅਸਲ ਇਹ ਗੱਲ ਮਤਾਂ ਸਮਝੋ ਕਿ ਅੱਜ ਅਸੀਂ ਕਿਤੇ ਨਵੀਂ ਕਰਨ ਲੱਗੇ, ਨਹੀਂ ਨਹੀਂ, ਬਲਕਿ ਗੁਰੂ ਕਲਗੀਧਰ ਮਹਾਰਾਜ ਵੀ ਬਾਕਾਇਦਾ ਇਹ ਸਾਰਾ ਕੰਮ ਕਰਵਾਇਆ ਕਰਦੇ ਸਨ। ਆਪ ਨੂੰ ਜੇ ਖਿਆਲ ਹੋਵੇ, ਜੇ ਤੁਸੀਂ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਗਏ ਹੋ, ਅਤੇ ਗੁਰਦੁਆਰਾ ਪਾਉਂਟਾ ਸਾਹਿਬ ਦੇ ਅੰਦਰ ਵਾਰੀ ਇੱਕ ਛੋਟਾ ਜਿਹਾ ਅਸਥਾਨ ਹੈ ਜਿਹਦੇ ਬਾਹਰ ਲਿਖਿਆ ਹੋਇਆ ਗੁਰਦੁਆਰਾ ਦਸਤਾਰ ਅਸਥਾਨ। ਉਸ ਅਸਥਾਨ 'ਤੇ ਜੇ ਕਿਤੇ ਤੁਸੀਂ ਪਹੁੰਚੋ ਅਤੇ ਇਤਿਹਾਸ ਜ਼ਰੂਰ ਪੁੱਛਿਓ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਉਸ ਥਾਂ 'ਤੇ ਬੈਠ ਕੇ ਆਪਣੇ ਸਿੱਖਾਂ ਦੀਆਂ ਸੁੰਦਰ ਦਸਤਾਰਾਂ ਸਜਾਉਣ ਦਾ ਮੁਕਾਬਲਾ ਕਰਵਾਇਆ ਕਰਦੇ ਸਨ, ਅਤੇ ਸੋਹਣੀ ਦਸਤਾਰ ਸਜਾਉਣ ਵਾਲੇ ਨੂੰ ਬਾਕਾਇਦਾ ਇਨਾਮ ਦਿਆ ਕਰਦੇ ਸਨ। ਕੀ ਇਹ ਕੰਮ ਅਸੀਂ ਨਹੀਂ ਕਰ ਸਕਦੇ? ਹਰ ਹਾਲ ਹੋਣਾ ਚਾਹੀਦਾ। ਘੱਟੋ ਘੱਟ ਇਹ ਗੱਲ ਸੱਚ ਹੈ, ਮੈਂ ਮੰਨਦਾ ਬਈ ਸਿੱਖ ਦਸਤਾਰ ਵੀ ਸਜਾਏ ਅਤੇ ਘੱਟੋ ਘੱਟ ਸੋਹਣੀ ਸੁੰਦਰ ਦਸਤਾਰ ਚੁਣ ਕੇ ਬੰਨੇ। ਗੁਰੂ ਕਲਗੀਧਰ ਦੇ ਹੁਕਮਾਂ ਵਿੱਚ ਹੈ, ਹੁਕਮਨਾਮੇ ਵਿੱਚ ਅਸੀਂ ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਕਰ ਬੰਧਾਈ, ਪੱਗ ਚੁਣ ਕੇ ਬੰਨੇ, ਸੋਹਣੀ ਸਜਾ ਕੇ ਬੰਨੇ, ਤਾਂ ਕਿ ਘੱਟੋ ਘੱਟ ਦੁਨੀਆ ਦੇ ਸਾਹਮਣੇ ਸਿੱਖ ਦਾ ਚਿਹਰਾ ਮੋਹਰਾ ਵੀ ਬੜਾ ਸੁੰਦਰ ਅਤੇ ਸਜੀਲਾ ਦਿਸੇ। ਹਰ ਹਾਲ ਜਦੋਂ ਅਸੀਂ ਇਸ ਢੰਗ ਨਾਲ ਚੱਲਾਂਗੇ ਨਾ, ਫਿਰ ਜ਼ਰੂਰ ਕੁਝ ਗੱਲ ਬਣ ਪਾਏਗੀ, ਫਿਰ ਜ਼ਰੂਰ ਬਾਤ ਬਣ ਜਾਏਗੀ। ਜਦੋਂ ਤੁਸੀਂ ਦਸਤਾਰ ਸਜਾਉਂਦੇ ਹੋ ਨਾ, ਤਾਂ ਇਸ ਗੱਲ ਦਾ ਖਿਆਲ ਰੱਖਿਆ ਕਰੋ ਕਿ ਤੁਸੀਂ ਇੱਕ ਵੱਡੇ ਪੰਥ ਦੇ ਨਾਲ ਸੰਬੰਧ ਰੱਖਦੇ ਹੋ, ਅਤੇ ਅੱਜ ਤੁਹਾਡੇ ਸਿਰ ਉੱਤੇ ਉਹੋ ਜਿਹੀ ਦਸਤਾਰ ਸਜਾਈ ਹੋਈ ਹੈ ਜਿਹੋ ਜਿਹੀ ਦਸਤਾਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਸਜਾਇਆ ਕਰਦੇ ਸਨ। ਚੇਤੇ ਵਿੱਚ ਰੱਖਿਓ, ਕਿਸੇ ਪੋਲੀਟੀਕਲ ਲੀਡਰ ਦੇ ਸਾਹਮਣੇ ਬੈਠ ਕੇ, ਕਿਸੇ ਰਾਜਨੀਤਿਕ ਸੰਸਥਾ ਵਿੱਚ ਜਾ ਕੇ, ਕਿਸੇ ਧਾਰਮਿਕ ਵਿਅਕਤੀ ਦੇ ਸਾਹਮਣੇ ਝੁਕਦਿਆਂ ਹੋਇਆਂ ਤੁਹਾਨੂੰ ਚੇਤੇ ਰਹਿਣਾ ਚਾਹੀਦਾ ਕਿ ਤੁਹਾਡੇ ਸਿਰ ਉੱਤੇ ਗੁਰੂ ਕਲਗੀਧਰ ਦੀ ਦਸਤਾਰ ਹੈ। ਘੱਟੋ ਘੱਟ ਉਹ ਕੰਮ ਕਰੋ ਜਿਹਦੇ ਨਾਲ ਗੁਰੂ ਕਲਗੀਧਰ ਦੀ ਦਸਤਾਰ ਨੂੰ ਦਾਗ ਨਾ ਲੱਗੇ। ਇੱਕ ਸ਼ਾਇਰ ਨੇ ਬੜੀ ਸੁੰਦਰ ਬਾਤ ਲਿਖੀ ਸੀ, ਉਹ ਕਹਿੰਦਾ, ਸਰ ਝੁਕਾਨੇ ਮੇ ਕੋਈ ਹਰਜ ਨਹੀਂ, ਸਰ ਝੁਕਾਨੇ ਮੇ ਕੋਈ ਹਰਜ ਨਹੀਂ, ਲੇਕਿਨ ਇਤਨਾ ਤੋਂ ਮਤ ਝੁਕਾਓ ਕਿ ਦਸਤਾਰ ਗਿਰ ਪੜੇ। ਗੁਰਮੁਖੋ, ਆਪੋ ਆਪਣੀ ਦਸਤਾਰ ਜ਼ਰੂਰ ਸੰਭਾਲੀ ਰੱਖਿਓ ਤਾਂ ਕਿ ਗੁਰੂ ਦੀ ਕਿਰਪਾ ਦੇ ਪਾਤਰ ਹੋ ਸਕੋ।